ਮਹੱਲਾ ਤੀਜਾ ਰੇ ਜਨ ਉਥਾਰੇ ਦੱਬੇ ਉਹ ਸੁੱਤਿਆਂ ਗਈ ਵਿਆਏ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਜਾਓ। ਰੇ ਜਨ ਉਤਾਰੈ ਦੱਬੇ ਉਹ ਸੁੱਤਿਆਂ ਗਈ ਵਿਆਏ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਜਾਓ। ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ। ਜਗਤ ਜਲੰਦਾ ਡਿੱਠ ਮੈਂ ਹਉ ਮੈਂ ਦੂਜੈ ਪਾਏ। ਨਾਨਕ ਗੁਰ ਸਰਣਾਈ ਉਭਰੇ ਸੱਚ ਮਨ ਸ਼ਬਦ ਧਿਆਏ। ਮਹੱਲਾ ਤੀਜਾ ਸ਼ਬਦ ਰਤੇ ਹਉ ਮੈਂ ਗਏ ਸੋਭਾਵੰਤੀ ਨਾਰ। ਤਿਰ ਕੈ ਭਾਣੇ ਸਦਾ ਚੱਲੈ ਤਾਂ ਬਣਿਆ ਸਿੰਗਾਰ। ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਾਇਆ ਨਾਰ। ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ। ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ। ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੇ। ਹਰ ਜੀਓ ਤਿਨਕਾ ਦਰਸ਼ਨ ਨਾ ਕਰੋ ਪਾਪ ਇਸ ਹਥਿਆਰੇ। ਉਹ ਕਰ ਕਰ ਫਿਰੈ ਇੱਕ ਸ਼ੁੱਧ ਮਨ ਜਿਉ ਧਰਕਟ ਨਾਰੇ। ਵੱਡ ਭਾਗੀ ਸੰਗਤ ਮਿਲੇ ਗੁਰਮੁਖ ਦੁਆਰੇ। ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਹਾਰੇ। ਵੱਡ ਭਾਗੀ ਸੰਗਤ ਮਿਲੈ ਗੁਰਮੁਖ ਦੁਆਰੇ। ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਹਾਰੇ। ਸਲੋਕ ਮਹੱਲਾ ਤੀਜਾ ਰੇ ਜਨ ਉਤਾਰੇ ਦੱਬੇ ਉਹ ਸੁੱਤਿਆ ਗਈ ਵਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਨ ਜੋਗ ਦਇਆਲੇ ਦੀਨਾਨਾਥ ਮਾਇਆ ਕਰੋ। ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕੇ ਰਾਮ ਦਮੋਦਰ ਮਾਧਵੇ। ਬੇਸਮਾਰ ਅਥਾ ਅਗੰਤ ਅਤੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਸਨਮਾਨਯੋਗ ਗੁਰੂ ਸਤਸੰਗ ਜੀਓ, ਇੱਥੋਂ ਦੀ ਬਣੀ ਹੋਈ ਪਰੰਪਰਾ ਮਰਿਆਦਾ ਮੁੱਖ ਰੱਖਦੇ ਹੋਇਆਂ ਜੋ ਮੁੱਖ ਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਤੁਛ ਬੁੱਧੀ ਅਨੁਸਾਰ ਆਪ ਜੀ ਦੇ ਸਾਹਮਣੇ ਰੱਖਾਂ। ਪੇਸ਼ਕਰ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਦੀ ਵਾਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ। ਕਰੀਬਨ ਕਰੀਬਨ ਸਲੋਕਾਂ ਦਾ ਜਿਹੜਾ ਸੰਬੰਧ ਹੈ ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ। ਪੌੜੀ ਤੇ ਸਲੋਕ ਦੇ ਜਿੱਥੇ ਵਿਚਾਰ ਮੇਲ ਖਾ ਜਾਣ, ਇਹ ਸੰਪਾਦਨਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਹੈ। ਇਹ ਜੋੜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈ। ਤੀਜੇ ਪਾਤਸ਼ਾਹ ਦਾ ਇਹ ਸਲੋਕ ਜੇ ਜਨ ਉਥਾਰੇ ਦੱਬਿਓ, ਥੋੜ੍ਹਾ ਬਹੁਤ ਜਿਨ੍ਹਾਂ ਨੂੰ ਸਿੰਧੀ ਭਾਸ਼ਾ ਦਾ ਬੋਝ ਹੈ, ਸਿੰਧੀ ਨੂੰ ਸਮਝਦੇ ਨੇ, ਉੱਥੇ ਇਹ ਉਥਾੜੋ ਸ਼ਬਦ ਆਮ ਵਰਤਿਆ ਜਾਂਦਾ ਹੈ। ਦਬਾਓ ਨੂੰ, ਭਾਰ ਨੂੰ, ਸਿਰ ਦੇ ਉੱਤੇ ਬੋਝ ਪਿਆ ਹੋਵੇ, ਪਿੱਠ ਦੇ ਉੱਤੇ ਬੜਾ ਭਾਰ ਹੋਵੇ, ਮੋਢਿਆਂ ਦੇ ਉੱਤੇ ਬੜਾ ਬੋਝ ਹੋਵੇ, ਉਹਨੂੰ ਉਥਾੜੋ ਕਹਿੰਦੇ ਨੇ। ਇਹ ਭਾਰ ਨਾਲ ਦਬਿਆ ਹੋਇਆ ਹੈ, ਇਹ ਬੋਝ ਨਾਲ ਦਬਿਆ ਹੋਇਆ ਹੈ। ਦੂਜਾ ਆਮ ਵਰਤਨ ਵਿੱਚ ਉਥਾੜੋ, ਵੈਸੇ ਇੱਥੇ ਸ਼ਬਦ ਉਥਾਰੇ ਹੈ, ਉਂਝ ਉਹ ਉਥਾੜੋ ੜਾ ਨਾਲ ਉਚਾਰਨ ਕਰਦੇ ਨੇ। ਸੁੱਤਾ ਪਿਆ ਮਨੁੱਖ ਰਾਤ ਨੂੰ ਔਰ ਛਾਤੀ ਤੇ ਹੱਥ ਹੈ, ਤੋ ਸੁਪਨਾ ਇਸ ਢੰਗ ਦਾ ਆਉਂਦਾ ਹੈ ਜੈਸੇ ਛਾਤੀ ਤੇ ਬੋਝ ਪਿਆ ਹੈ, ਆਪਣਾ ਹੀ ਹੱਥ, ਪਰ ਡਰ ਜਾਂਦਾ ਹੈ, ਮੈਂ ਦਬਿਆ ਹੋਇਆ, ਮੈਂ ਬੋਝ ਨਾਲ ਦਬਿਆ ਹੋਇਆ, ਪਤਾ ਨਹੀਂ ਛਾਤੀ ਦੇ ਕਿੰਨਾ ਮਨਾਂ ਦਾ ਜੋ ਹੈ ਬਾਹਰ ਪਿਆ ਹੈ, ਕਿਤਨਾ ਬੋਝ ਪਿਆ ਹੈ। ਤੋ ਇਹ ਬੋਝ ਵਾਸਤਵਿਕ ਨਹੀਂ ਹੈ, ਮਨ ਲਿਆ ਗਿਆ, ਸੁਪਨਿਆਂ ਦੀ ਦੁਨੀਆ, ਸੁਪਨਿਆਂ ਦੀ ਦੁਨੀਆ ਵਿੱਚ ਜੈਸੇ ਇੱਕ ਆਪਣਾ ਹੀ ਹੱਥ ਛਾਤੀ ਤੇ ਪਿਆ ਹੈ, ਤੇ ਮਨੁੱਖ ਐਸਾ ਸਮਝਦਾ ਮੈਂ ਬੋਝ ਨਾਲ ਦਬਿਆ ਹੋਇਆ, ਭੈਭੀਤ ਹੋ ਜਾਂਦਾ, ਡਰ ਜਾਂਦਾ, ਸੁਪਨੇ ਵਿੱਚ ਦੁਖੀ ਵੀ ਹੋ ਜਾਂਦਾ। ਇਹ ਜਿਹੜੀ ਜਾਗਰਤ ਅਵਸਥਾ ਜਿਸ ਨੂੰ ਅਸੀਂ ਕਹਿੰਦੇ ਹਾਂ, ਇਸ ਦੇ ਵਿੱਚ ਵੀ ਅਸੀਂ ਕੋਈ ਪੂਰੇ ਜਾਗੇ ਹੋਏ ਨਹੀਂ ਹਾਂ। ਜਾਗਰਤ ਅਵਸਥਾ ਦੀ ਜਿਹੜੀ ਨੀਂਦ ਹੈ ਉਸ ਨੂੰ ਅਚੇਤ ਕਹਿੰਦੇ ਨੇ। ਅਚੇਤਪਣਾ ਜਾਗਰਤ ਅਵਸਥਾ ਦੀ ਨੀਂਦ ਹੈ। ਇਸ ਅਚੇਤ ਅਵਸਥਾ ਵਿੱਚ ਚੱਲਦੇ ਨੇ ਸੁਪਨੇ, ਇਸ ਅਚੇਤ ਅਵਸਥਾ ਦੇ ਚੱਲਦੀਆਂ ਨੇ ਕਲਪਨਾਵਾਂ। ਆਪ ਜਿਤਨੇ ਸਾਰੇ ਬੈਠੇ ਹੋ, ਹਰ ਬੰਦੇ ਦੀ ਕੁਛ ਨਾ ਕੁਛ ਕਲਪਨਾ ਚੱਲਦੀ ਹੈ। ਜੋ ਜਿਤਨਾ ਜ਼ਿਆਦਾ ਅਚੇਤ ਹੋਵੇਗਾ ਉਹ ਕਲਪਨਾ ਵਿੱਚ ਜੀਵੇਗਾ, ਜੋ ਜਿਤਨੀ ਜ਼ਿਆਦਾ ਨੀਂਦ ਵਿੱਚ ਹੋਵੇਗਾ ਉਹ ਸੁਪਨਿਆਂ ਵਿੱਚ ਜੀਵੇਗਾ। ਨੀਂਦ ਨਾਲ ਸੁਪਨੇ ਚੱਲਣਗੇ, ਨੀਂਦ ਸੁਪਨਿਆਂ ਤੋਂ ਬਿਨਾਂ ਨਹੀਂ ਆਉਂਦੀ, ਅਚੇਤਪਣਾ ਕਲਪਨਾਵਾਂ ਤੋਂ ਬਿਨਾਂ ਨਹੀਂ ਆਉਂਦਾ। ਆਪ ਸਾਰੇ ਰੋਜ਼ ਦੇ ਸਤਸੰਗੀ ਤੇ ਸਿਆਣੇ, ਨੀਂਦ ਸੁਪਨਿਆਂ ਤੋਂ ਬਿਨਾਂ ਨਹੀਂ ਆਉਂਦੀ। ਇਹ ਗੱਲ ਵੱਖਰੀ ਹੈ ਕਿ ਸੁਪਨੇ ਸਾਰੇ ਸਾਨੂੰ ਯਾਦ ਰਹਿੰਦੇ ਨੇ ਕਿ ਨਹੀਂ। ਅਚੇਤਪਣਾ ਕਲਪਨਾਵਾਂ ਤੋਂ ਬਿਨਾਂ ਨਹੀਂ ਆਉਂਦਾ, ਇਹ ਗੱਲ ਵੱਖਰੀ ਹੈ ਕਿ ਸਾਰੀਆਂ ਕਲਪਨਾਵਾਂ ਸਾਨੂੰ ਯਾਦ ਰਹਿੰਦੀਆਂ ਨੇ ਕਿ ਨਹੀਂ। ਅਗਰ ਇਹ 24 ਘੰਟੇ, ਇਹਦੇ 'ਚ 7 ਘੰਟੇ ਚਲੋ ਨੀਂਦ ਮੰਨ ਲਈਏ, ਤਾਂ 7 ਘੰਟੇ ਸੁਪਨੇ ਚਲੇ, ਬਾਕੀ ਕਲਪਨਾਵਾਂ ਚਲੀ। ਜਾਗ੍ਰਿਤ ਅਵਸਥਾ ਵਿੱਚ ਅਚੇਤਪਣੇ ਕਰਕੇ ਕਲਪਨਾਵਾਂ, ਨੀਂਦ ਦੇ 'ਚ ਸੁਪਨਿਆਂ ਕਰਕੇ ਤਰ੍ਹਾਂ ਤਰ੍ਹਾਂ ਦੀ ਦੁਨੀਆ, ਅਚੇਤਪਣ ਕਰਕੇ ਕਲਪਨਾਵਾਂ ਦੇ 'ਚ ਤਰ੍ਹਾਂ ਤਰ੍ਹਾਂ ਦੀਆਂ ਦੁਨੀਆ। ਵਾਸਤਵਿਕ ਵਾ ਜੋ ਹਕੀਕਤ ਹੈ, ਜੋ ਵਾਸਤਵਿਕਤਾ ਹੈ ਸਾਡੀ, ਕਲਪਨਾਵਾਂ ਉਸ ਤੋਂ ਦੂਰ ਲੈ ਜਾਂਦੀਆਂ ਨੇ, ਪਰ ਜੋ ਸਾਡੀ ਵਾਸਤਵਿਕਤਾ ਹੈ ਸੁਪਨੇ ਉਸ ਤੋਂ ਸਾਨੂੰ ਦੂਰ ਲੈ ਜਾਂਦੇ ਨੇ। ਜਿੱਥੇ ਅਸੀਂ ਹੁੰਦੇ ਹਾਂ ਔਰ ਜਿਸ ਢੰਗ ਨਾਲ ਅਸੀਂ ਹੁੰਦੇ ਹਾਂ, ਸੁਪਨੇ ਕੁਝ ਹੋਰ ਦੁਨੀਆ ਸਜਾ ਦਿੰਦੇ ਨੇ। ਜਿਸ ਢੰਗ ਨਾਲ ਅਸੀਂ ਹੁੰਦੇ ਹਾਂ ਔਰ ਜਿੱਥੇ ਅਸੀਂ ਬੈਠੇ ਹੁੰਦੇ ਹਾਂ, ਅਚੇਤਪਣੇ ਦੀਆਂ ਕਲਪਨਾਵਾਂ ਕਿਧਰੇ ਹੋਰ ਲੈ ਜਾਂਦੀਆਂ ਨੇ ਸਾਨੂੰ, ਸਾਡੀ ਹੋਰ ਦੁਨੀਆ ਬਣਾ ਲੈਂਦੀਆਂ ਨੇ। ਨੀਂਦ ਵਿੱਚ ਸੁਪਨੇ ਪ੍ਰਾਕਿਰਤਿਕ ਨੇ, ਉਹ ਪ੍ਰਕਿਰਤੀ ਦੇ ਹੱਥ 'ਚ ਹੈ, ਪਰ ਸੁਪਨੇ ਉਸੇ ਦੇ ਹੀ ਆਉਂਦੇ ਨੇ ਜੋ ਜਾਗ੍ਰਿਤ ਅਵਸਥਾ ਵਿੱਚ अचेत पने करके अधूरियां कल्पनावां, कल्पना कीती सी पूरी नहीं होई। ते कल्पनावां दा संबंध है कामनावां नाल। किसे हद तक इंज कह लिए ते दोवें निकटवर्ती ने, या इंज कह लो दो तरह दी अवस्था नहीं है, अवस्था एक ही है। कामनावां विच ग्रसिया होया मनुख कल्पनावां विच जीवदा है, और कल्पनावां इस करके नहीं क्योंकि कामना है। मैं एक दफा फिर अर्ज कर दें, कामनावां विच ग्रसिया होया मनुख कामनावां अज ते पूरियां होनियां नहीं, बड़ियां ने, बहुत सारियां कामनावां ने। तो कामनावां बहुत दूर ले जांदियां, असीं जिथे बैठे होंदे उत्थे नहीं आउंदे, कल्पनावां बहुत दूर ले जांदियां। चाहे घर दे च बैठे हां, कल्पना घर दे च नहीं बैठन देगी। दुकान ते बैठे हां, कामना दुकान दे च नहीं बैठन देगी। सत्संग दे च बैठे हां, कामना सत्संग दे च भी नहीं बैठन देगी। शरीर दा बैठना कोई मैं नहीं रखदा, फिर ते सारी मन दी है, कामना मन नूं नहीं बैठन देगी, दूर ले जाएगी, दूर। कामनावां दा देश बड़ा दूर दा देश है। और इसे तरीके नाल रात नूं असीं सुते होया, सुपने किसे होर जगह ते लै जांदे ने सानूं। सुपने मन नूं उत्थे नहीं रहण देंदे जिथे असीं सुते पए होंदे आ, जिथे असीं होंदे आ। कामनावां उत्थे सानूं नहीं बैठण देणगियां जिथे असीं बैठे आ, नहीं बैठण देणगियां। अगर हाथ दे च गुटका है, बाणी पढ़ रहा है, पर कामना मजाल है, मनुख नूं उत्थे बैठण देवे ते जद मनुख उत्थे बैठा नहीं तो कौन पाठ कर रहा है? मनुख उत्थे बैठा नहीं तो सत्संग दे च कौन बैठा है? मनुख उत्थे बैठा ही नहीं तो कीर्तन कौन सुन रहा है, दर्शन कौन कर रहा है? महज करना कोई भी नहीं कर रहा। जिथे उसकी कामनावां मनुख उत्थे ही है। जितना मनुख अचेत होवेगा उतनिया ज्यादा कल्पनावां होणगियां, कामनावां होणगियां। जितनी लंबी नींद होवेगी उतने ज्यादा सुपने आउणगे। हुण मैं अर्ज करा, नींद विच वास्तविक रूप विच मनुख कुछ कर नहीं सकदा, करन लई जागृत अवस्था चाहीदी है। नींद विच ते मनुख सुपने ही देख सकदा, होर कुछ नहीं। ज्यादा अचेत मनुख भी कुछ कर नहीं सकता, बस कल्पनावां ही कर सकता है, कामनावां ही कर सकता है। उद्यमशील मनुख, चाहे वो परमार्थ दे तल ते या आर्थिक तल ते है, वो ज्यादा अचेत नहीं होना चाहिए। अगर ज्यादा अचेत है तो मर्ज करा कल्पनावां च जीवेगा। लंबी नींद है, ज्यादा ही नींद है तो सुपने ही सुपने ने, और की है, कर नहीं कुछ सकेगा, सुपने देख सकेगा। अचेत है, बहुत ज्यादा अचेत है तो कल्पनावां ही कर सकता है। तो मैं फिर अर्ज करा, कल्पनावां दा संबंध कामनावां नाल है। कामनावां बहुत ने, कल्पनावां बहुत ने। कामना किस चीज दी? जो मेरे कोल नहीं है बस उसकी है, जो मेरे कोल है उदी कामना खत्म हो गई। कामना किस चीज दी? जो मेरे कोल नहीं है। अगर आज वो चीज भी मैनू मिल जाए तो कामना किसे होर चीज दी, कामना किसे होर चीज दी। कामना हमेशा अभाव महसूस कर दी है, कमी महसूस कर दी है। कामना पैदा ही उत्थों ही आउंदी है, जो मेरे कोल नहीं है उसे दी कामना। ये भी मैर्ज कर दें, जो मेरे कोल है उसकी कामना नहीं हो सकती, उसकी कामना का तो मतलब भी नहीं है। जो मेरे को नहीं है उसकी कामना, तो फिर कामना उत्थे ही लै जाएगी जिस चीज की मैनू कामना है, तो उत्थे बैठन नहीं देगी। इस वास्ते कह दिता गया, ऐ पुरख जब तू कीर्तन करें या कीर्तन सुने, तो काहूं फल की इच्छा नहीं बाचे, केवल भगत कीर्तन संग राचे। किसी चीज की इच्छा न करें, کم سے کم اس وقت جب تیرے ہاتھ وچ گٹکا ہوے، کم سے کم اس وقت جب تو واہگرو واہگرو کرے، کم سے کم اس وقت جب تو ستسنگ وچ بیٹھا ہوے، کم سے کم اس وقت جب تو کسی دھارمک استھان تے درشن کرن لئی جا رہے ہیں، کامناواں نوں نال لے کے جا رہے ہیں تو کامناواں تے تینوں اتھے لے جان گے، جس چیز دی تینوں کامنا، تو کامنا من نوں اتھے جا بٹھا دیندی ہے، اس وچ بٹھا دیندی ہے جس دی کامنا ہے، چونکہ کامنا ایک نہیں ہزاراں طرح دی ہے، تو من ایک دن وچ ہزاراں تھاواں تے بیٹھدا ہے، چھن وچ کدھرے بیٹھا ہے، چھن وچ کدھرے بیٹھا ہے، سارا دن من دیاں کرسیاں بدل دیاں رہندیاں نے، ہن ایک کرسی تے بیٹھا ہے، ہن دوجی تے، ہن تیجی تے، جس چیز دی کامنا ہے من اتھے ہی بیٹھا ہے۔ اور آپ دی گیتلی عرض کرا، جڑے بہت گہرے آتم انبھوی پرش نے، وہ تے کہندے نے کامنا پرماتما دی وی نہ کر، حیرانگی ہے ایسے انبھویاں دے پرشاں دے بول پڑھ کے سن کے میں کئی دفعہ حیران بھی ہویا کہ کامنا پرماتما دی وی نہ کریے، کیوں؟ کم سے کم پرماتما دا تینوں بودھ نہیں، سمجھ نہیں، تو پرماتما دی جڑی کامنا کرے گا وہ بھی تیری کلپنا دی دنیا ہوے گی، وہ پرماتما بھی ایک کلپنا ہی ہوے گا۔ کہندے نے لوگاں دے سچے پرماتما نہیں نے، کلپنا دے پرماتما نے، مورتیاں کلپنا دی پرماتما، تصویراں کلپنا دے پرماتما، بیکنٹھ دے بیٹھا ہویا کلپنا دا پرماتما، جنت دے بیٹھا ہویا کلپنا دا خدا، پاتال دے بیٹھا ہویا کلپنا دا پرماتما، ہر منکھ دی پدارتھاں دی کلپنا الگ الگ ہے، ہر منکھ دے پرماتما دی کلپنا بھی الگ الگ ہے، تے کلپنا دا جو پرماتما ہے، میں عرض کر دیاں پرماتما ہی نہیں ہے، تھوڑا جہا دماغ تے زور دے ہوگے تاں جا کے گل پکڑ دے چاہ جائے گی، جو کلپنا دا پرماتما ہے وہ پرماتما ہی نہیں ہے، تو پھر پرماتما دی کی کلپنا کرنے، پرماتما دی کی کامنا کرنے، پھر پرماتما کس طرح ملے گا؟ بس ہردے نو کامنا تو جس دن رہت کرے گا رام پرگٹ ہو جائے گا، پرماتما پرگٹ ہو جائے گا، ایشور پرگٹ ہوئے گا، کیوں؟ ہے ہی ایشور ویاپک ہے، وہ تے ست ہے، کلپنا دا پرماتما ویاپک نہیں آؤں گا، وہ کسے بیکنٹھ دے چاہوں دا ہے، پاتال دے چاہوں دا ہے، کسے جنت دے چاہوں دا ہے، کسے کلپنی ہوئی تھان تے آؤں دا ہے۔ اس واسطے دنیا دے تمام برہم گیانیاں نے کہہ دیتا ہے کہ کم سے کم کلپنا تے تو پرماتما دی بھی نہ کر، کامنا تے تو رب دی بھی نہ کر، پر یہ یتھارتھ بچن ہے۔ اجے تے بندہ پدارتھاں دی کامنا تو مکت نہیں ہویا، تو پرماتما دی کامنا، اس نو سمجھ کس طرح آوے گی گل؟ کیونکہ اجے تے مندر مسجد گردوارے بھی آمدا ہے تے کامنا کر کے آمدا ہے، یہ کامناواں نے منو کامناواں کر کے لنگر کراندا ہے، منو کامنا ہے کوئی اکھنڈ پاٹ رکھاندا ہے، منو کامنا ہے گھر دے کیرتن کراندا ہے، اجے تے سارے دھارمک کرم کامنا آشرت چل رہے ہیں۔ تے میں عرض کراں کامنا کلپنا دی دنیا ہے، تے جو کلپنا دی دنیا ہے وہ سچ نہیں ہے، وہ پرماتما نہیں ہے، وہ ایشور نہیں ہے، اپنے ہی ہاتھ ہے چھاتی تے رات نو سپنے وچ تے دبیا ہویا ہے، دبیا ہویا ہے، اپنی ہی کیتیاں ہوئیاں کلپناواں ایدی چ منک پھسیا ہویا ہے، دبیا ہویا ہے، نیند وچ اپنے ہی سپنے وچ اپنے ہی ہاتھ دے تھلے دبیا ہویا ہے، انج لگدا ہے جویں چار من دا پتھر پیا ہے۔ بہت سارے منک تے ڈر وی جاندے نے، میری چھاتی تے کون بیٹھا ہے، یہ چار من دا پتھر، اتنا پہاڑ، پر اکھ جد کھلدی ہے تو پتہ چلدا ہے نہیں تے اپنے ہی ہاتھ سے۔ میرے خیال تھوڑے وچ بتھیریاں نو اس طریقے دا سپنا ضرور آیا ہوئے گا، بہتیاں نو آ جاندا ہے۔ میں تے اپنے نال دے کئی ساتھی جو کسے وقت ودیارتھی دے روپ وچ سن، اج تے چنگے راگی نے، اس طرح دے ڈر دے دیکھے، چیخ نکل گئی، ਅੱਖ ਉਹਨਾਂ ਦੀ ਖੁੱਲ ਗਈ ਤੇ ਮੈਂ ਪੁੱਛਿਆ ਗੱਲ ਕੀ ਹੈ? ਕਹਿੰਦਾ ਹੁਣੇ ਹੁਣ ਇੱਕ ਪਹਾੜ ਸਾਡੀ ਛਾਤੀ ਤੇ ਸੀ, ਬਹੁਤ ਵੱਡਾ ਪੱਥਰ। ਮੈਂ ਕਿਹਾ ਕੁਛ ਨਹੀਂ ਸੀ, ਤੇਰਾ ਆਪਣਾ ਹੀ ਹੱਥ ਸੀ, ਹੋਰ ਕੁਛ ਨਹੀਂ ਸੀ। ਸੁਪਨੇ ਵਿੱਚ ਇੱਕ ਨਿੱਕਾ ਜਿਹਾ ਹੱਥ 10 ਮਣ ਦਾ ਪੱਥਰ ਬਣ ਗਿਆ, ਬੋਝ ਬਣ ਗਿਆ। ਮਨੁੱਖ ਦੀਆਂ ਕਾਮਨਾਵਾਂ, ਮਨੁੱਖ ਦੀਆਂ ਕਲਪਨਾਵਾਂ, ਜੋ ਸਿਰਫ ਕਲਪਨਾ ਹੀ ਨੇ, ਹੈ ਕੁਛ ਨਹੀਂ, ਇਤਨਾ ਬੋਝ ਬਣ ਜਾਂਦੀਆਂ ਨੇ, ਇਤਨੀਆਂ ਬੋਝ ਬਣ ਜਾਂਦੀਆਂ ਨੇ, ਮਨੁੱਖ ਦਬਿਆ ਰਹਿ ਜਾਂਦਾ ਹੈ, ਭਾਰੂ ਹੋ ਜਾਂਦਾ ਹੈ। ਔਰ ਹਰ ਵਕਤ ਐਸਾ ਸਮਝਦਾ ਪਤਾ ਨਹੀਂ ਕਿਤਨਾ ਬੋਝ ਮੈਂ ਚੁੱਕੀ ਫਿਰਦਾ, ਕਿਤਨਾ ਭਾਰ ਮੈਂ ਠੋਈ ਫਿਰਦਾ। ਇਸ ਵਾਸਤੇ ਸਾਫ਼ ਕਹਿ ਦਿੱਤਾ, ਕਾਹੂ ਫਲ ਕੀ ਛਾ ਨਹੀਂ ਮਾਛੇ। ਕਬੀਰ, ਸਾਧੂ ਕੋ ਮਿਲਨੇ ਜਾਈਏ, ਸਾਥ ਨਾ ਲੀਜੇ ਕੋਏ, ਪਰ ਸਵਾਲੇ ਨੀਂਦ ਹੈ ਤਾਂ ਸੁਪਨੇ ਚੱਲਣਗੇ। ਔਰ ਜਿਤਨਾ ਅਚੇਤਪਣਾ ਹੈ ਤੋ ਕਲਪਨਾ ਤੇ ਚਲੇਗੀ, ਅਚੇਤਪਣਾ ਜਾਗ੍ਰਿਤ ਅਵਸਥਾ ਦੀ ਨੀਂਦ ਹੈ, ਅਚੇਤਪਣਾ ਜਾਗ੍ਰਿਤ ਅਵਸਥਾ ਦੀ ਨੀਂਦ ਹੈ। ਤੂੰ ਨੀਂਦ ਨੂੰ ਕਿਵੇਂ ਤੋੜੀਦਾ? ਆਵਾਜ਼ ਨਾਲ। ਅਗਰ ਕੋਈ ਸੁੱਤਾ ਪਿਆ ਤੇ ਸੁਪਨੇ ਚ ਡਰ ਰਿਹਾ, ਆਪਣੇ ਹੱਥ ਦੇ ਭਾਰ ਦੇ ਥੱਲੇ ਦਬਿਆ ਪਿਆ, ਇਸ ਭਾਰ ਤੋਂ ਇਸਨੂੰ ਮੁਕਤ ਕਰਨਾ ਹੋਵੇ ਤਾਂ ਕੀ ਕਰਨਾ ਪਏਗਾ? ਸਿਰਫ ਜਗਾਉਣਾ, ਔਰ ਕੁਛ ਵੀ ਕਰਨ ਦੀ ਲੋੜ ਨਹੀਂ। ਇਸ ਨੂੰ ਸਿਰਫ ਜਗਾਉਣਾ ਹੈ, ਭਾਰ ਤੋਂ ਮੁਕਤ ਹੋ ਗਿਆ। ਅਗਰ ਕੋਈ ਕਲਪਨਾਵਾਂ ਦੇ ਬੋਝ ਦੇ ਥੱਲੇ, ਕਾਮਨਾਵਾਂ ਦੇ ਭਾਰ ਦੇ ਥੱਲੇ ਦਬਿਆ ਪਿਆ ਤਾਂ ਕੀ ਕਰਨਾ ਹੈ? ਸਿਰਫ ਇਸਦਾ ਅਚੇਤਪਣਾ ਤੋੜਨਾ ਹੈ। ਇਸਦਾ ਅਚੇਤਪਣਾ ਤੂੰ ਕਿਵੇਂ ਟੁੱਟੇ? ਅਸੀਂ ਆਪਣੇ ਬੋਲ ਨਾਲ ਕਿਸੇ ਦੀ ਨੀਂਦ ਤੋੜ ਸਕਦੇ ਹਾਂ, ਆਪਣੇ ਬੋਲ ਨਾਲ ਕਿਸੇ ਦਾ ਅਚੇਤਪਣਾ ਨਹੀਂ ਤੋੜ ਸਕਦੇ। ਇਹਨੂੰ ਵੀ ਗੌਰ ਨਾਲ ਸਰਵਣ ਕਰ। ਮੈਂ ਆਪਣੇ ਬੋਲ ਨਾਲ ਕਿਸੇ ਦੀ ਨੀਂਦ ਤੋੜ ਸਕਦਾ ਹਾਂ, ਕਿਸੇ ਦੇ ਸੁਪਨੇ ਤੋੜ ਸਕਦਾ ਹਾਂ। ਮੈਂ ਆਪਣੇ ਬੋਲ ਨਾਲ ਕਿਸੇ ਦਾ ਅਚੇਤਪਣਾ ਨਹੀਂ ਤੋੜ ਸਕਦਾ, ਕਿਸੇ ਦੀਆਂ ਕਾਮਨਾਵਾਂ ਨੂੰ ਨਹੀਂ ਮਿਟਾ ਸਕਦਾ, ਕਿਸੇ ਦੀਆਂ ਕਲਪਨਾਵਾਂ ਨਹੀਂ ਮਿਟਾ ਸਕਦਾ। ਅਗਰ ਬੋਲ ਨਾਲ ਨੀਂਦ ਟੁੱਟੀ ਹੈ ਤੇ ਬੋਲ ਨਾਲ ਹੀ ਸੁਪਨਿਆਂ ਦਾ ਜਗਤ ਟੁੱਟ ਗਿਆ ਹੈ। ਇਕਾਗਰਤਾ ਬਖਸ਼ਣੀ, ਸੁੱਤਾ ਪਿਆ ਸੀ, ਨੀਂਦ ਸੀ, ਔਰ ਸੁਪਨਿਆਂ ਦਾ ਆਭਾਸ, ਆਪਣੇ ਹੱਥ ਦਾ ਆਭਾਸ, ਇਸ ਨੂੰ ਮੁਕਤ ਕਰਨ ਲਈ ਇੱਕੋ ਆਵਾਜ਼ ਖੜਾਕ ਕਾਫੀ ਹੈ। ਤਾਂ ਅਸੀਂ ਆਪਣੇ ਬੋਲ ਨਾਲ ਕਿਸੇ ਦੀ ਨੀਂਦ ਤੋੜ ਸਕਦੇ ਹਾਂ, ਪਰ ਉਸਦੇ ਸਾਰੇ ਸੁਪਨਿਆਂ ਨੂੰ ਬਿਖੇਰ ਸਕਦੇ ਹਾਂ, ਤੋੜ ਸਕਦੇ ਹਾਂ, ਪਰ ਆਪਣੇ ਬੋਲ ਨਾਲ ਕਿਸੇ ਦਾ ਅਚੇਤਪਣਾ ਨਹੀਂ ਤੋੜ ਸਕਦੇ। ਪਤਾ ਨਹੀਂ ਕਿਤਨੀ ਦੁਨੀਆ ਬੋਲ ਰਹੀ ਹੈ, ਕਿਤਨੀਆਂ ਕਥਾ ਕਹਾਣੀਆਂ ਚੱਲ ਰਹੀਆਂ ਨੇ, ਕਿਤਨੇ ਕੀਰਤਨ ਦਰਬਾਰ ਚੱਲ ਰਹੇ ਨੇ, ਕਿਤਨਾ ਪੂਜਾ ਪਾਠ ਚੱਲ ਰਿਹਾ, ਮਸਜਿਦਾਂ ਵਿੱਚ ਕਿਤਨੀ ਆਵਾਜ਼ ਚੱਲ ਰਹੀ ਹੈ, ਅਚੇਤਪਣਾ ਤਾਂ ਮਿਟਦਾ ਨਹੀਂ। ਤੇ ਕੋਈ ਕਿਸੇ ਦੇ ਅਚੇਤਪਣੇ ਨੂੰ ਨਹੀਂ ਤੋੜ ਸਕਦਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਹਰ ਕੋਈ ਕਿਸੇ ਦੀ ਨੀਂਦ ਨੂੰ ਤੋੜ ਸਕਦਾ। ਇਸ ਵਾਸਤੇ ਅਕਸਰ ਆਖਿਆ ਜਾਂਦਾ, ਕੋਈ ਮਨੁੱਖ ਸੁੱਤਾ ਪਿਆ ਹੋਵੇ ਜਾਂ ਸੌਣ ਲੱਗਿਆ ਹੋਵੇ ਤੇ ਕਹਿ ਦਿੰਦਾ, ਮੈਨੂੰ ਪਰੇਸ਼ਾਨ ਨਾ ਕਰਨਾ, ਡਿਸਟਰਬ ਨਾ ਕਰਨਾ, ਮੈਂ ਸੌਣ ਲੱਗਾ। ਇਹਦਾ ਮਤਲਬ ਦੂਸਰਾ ਡਿਸਟਰਬ ਕਰ ਸਕਦਾ, ਦੂਸਰਾ ਉਸਦੀ ਨੀਂਦ ਦੇ ਛੱਲ ਪਾ ਸਕਦਾ, ਦੂਸਰਾ ਉਸਦੀ ਨੀਂਦ ਤੋੜ ਸਕਦਾ, ਪਰ ਮੈਂ ਅਰਜ਼ ਕਰਾਂ, ਦੂਸਰਾ ਉਸਦੇ ਅਚੇਤਪਣੇ ਨੂੰ ਨਹੀਂ ਤੋੜ ਸਕਦਾ। ਅਗਰ ਕਿਧਰੇ ਦੂਸਰਾ ਅਚੇਤਪਣਾ ਵੀ ਤੋੜ ਸਕਦਾ ਤਾਂ ਦੁਨੀਆ 'ਚ ਇੱਕੋ ਹੀ ਅਵਤਾਰ ਚਾਹੀਦਾ ਸੀ, ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ। ਇੰਨੇ ਸਾਰੇ ਅਵਤਾਰ ਆਏ ਪਰ ਅਚੇਤਪਣਾ ਤਾਂ ਉਸੇ ਤਾਦਾਦ ਵਿੱਚ ਮੌਜੂਦ ਹੈ, ਉਸੇ ਤਾਦਾਦ ਵਿੱਚ ਮੌਜੂਦ ਹੈ, ਔਰ ਦੁਨੀਆ ਵਿੱਚ ਵੱਧਦਾ ਜਾ ਰਿਹਾ ਹੈ, ਵੱਧਦਾ ਜਾ ਰਿਹਾ ਹੈ। ਇਸ ਵਾਸਤੇ ਇੱਕ ਆਲਮ ਨੇ ਤੇ ਬੜਾ ਸੋਹਣਾ ਕਹਿ ਦਿੱਤਾ, ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ ਨਸਲ ਆਦਮ ਕੀ, ਇਹ ਸਭ ਤਸਲੀਮ ਲੇਕਿਨ ਆਦਮੀ ਅਬ ਤੱਕ ਭਟਕਦਾ ਹੈ। ਮੰਨ ਲੈਂਦੇ ਹਾਂ ਇੱਕ ਖਵਾਜਾ ਖਿਜਰ ਨਹੀਂ, ਹਜ਼ਾਰਾਂ ਆਏ ਨੇ, ਇੱਕ ਅਵਤਾਰ ਨਹੀਂ, ਹਜ਼ਾਰਾਂ ਆਏ ਨੇ, ਪਰ ਇਹ ਸ਼ਾਇਰ ਅਵਤਾਰਾਂ ਤੇ ਸਵਾਲ ਕਰਦਾ, ਬੰਦੇ ਤੇ ਅੱਜ ਵੀ ਸੁੱਤੇ ਪਏ ਨੇ, ਦੁਨੀਆਂ ਤੇ ਅੱਜ ਵੀ ਅਚੇਤ ਹੈ। ਅੱਜ ਵੀ ਉਹੀ ਉਹ ਪੱਧਰ ਹੈ। ਜਿਤਨੇ ਗੁਨਾਹ ਹੁੰਦੇ ਨੇ ਅਚੇਤਪਣੇ ਚ ਆਉਂਦੇ ਨੇ। ਕੋਈ ਸੁਚੇਤ ਮਨੁੱਖ ਕੋਈ ਗੁਨਾਹ ਨਹੀਂ ਕਰ ਸਕਦਾ। ਸਾਰੀ ਦੁਨੀਆ 'ਚ ਇੱਕ ਪਰਮਾਤਮਾ ਵਿਆਪਕ ਹੈ, ਇੱਕ ਚੋਰੀ ਯਾਰੀ ਵੀ ਵਿਆਪਕ ਹੈ। ਸਾਰੀ ਦੁਨੀਆ 'ਚ ਰੱਬ ਵਿਆਪਕ ਹੈ, ਗੁਨਾਹ ਵੀ ਵਿਆਪਕ ਨੇ, ਪਾਪ ਵੀ ਵਿਆਪਕ ਨੇ। ਸਾਰੀ ਦੁਨੀਆ 'ਚ ਪਰਮਾਤਮਾ ਅਗਰ ਸੱਚ ਹੈ ਤਾਂ ਸੱਚ ਵਿਆਪਕ ਹੈ, ਸਾਰੀ ਦੁਨੀਆ 'ਚ ਝੂਠ ਵੀ ਵਿਆਪਕ ਹੈ। ਹੈਰਾਨਗੀ ਹੈ ਕਿ ਝੂਠ ਤਾਂ ਨਹੀਂ ਚਾਹੀਦਾ ਸੀ, ਇਹ ਗੁਨਾਹ ਤਾਂ ਨਹੀਂ ਚਾਹੀਦੇ ਸਨ। ਜਿਤਨਾ ਅਚੇਤ ਮਨੁੱਖ ਉਤਨਾ ਹੀ ਝੂਠਾ, ਜਿਤਨਾ ਅਚੇਤ ਮਨੁੱਖ ਉਤਨਾ ਹੀ ਗੁਨਾਹਗਾਰ, ਜਿਤਨਾ ਅਚੇਤ ਮਨੁੱਖ ਉਤਨਾ ਹੀ ਈਰਸ਼ਾਲੂ, ਜਿਤਨਾ ਅਚੇਤ ਮਨੁੱਖ ਉਤਨਾ ਹੀ ਹੰਕਾਰੀ, ਜਿਤਨਾ ਅਚੇਤ ਮਨੁੱਖ ਉਤਨਾ ਹੀ ਵਿਕਾਰੀ, ਜਿਤਨਾ ਅਚੇਤ ਮਨੁੱਖ ਉਤਨਾ ਹੀ ਦੁਸ਼ਟ। ਔਰ ਕਹਿੰਦੇ ਨੇ ਦੁਨੀਆ ਕੋਈ ਸੱਜਣ ਰੋਜ਼ ਰੋਜ਼ ਨਹੀਂ ਬਣ ਰਹੀ, ਠੱਗ ਬਣ ਰਹੀ ਹੈ। ਦੁਨੀਆ ਪੁਨੀਤ ਨਹੀਂ ਬਣ ਰਹੀ ਰੋਜ਼ ਰੋਜ਼, ਪਾਪੀ ਬਣ ਰਹੀ ਹੈ, ਵੱਧਦਾ ਜਾ ਰਿਹਾ। ਕਾਰਨ ਅਚੇਤਪਣਾ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਜਿਤਨੀ ਤਾਲੀਮ ਹੈ, ਸਕੂਲ ਨੇ, ਕਾਲਜ ਨੇ, ਇਹ ਸਿਰਫ ਮਨੁੱਖ ਨੂੰ ਰਿਜ਼ਕ ਤੇ ਮੁਹੱਈਆ ਕਰਾ ਦਿੰਦੇ ਨੇ, ਰੋਟੀ ਦਾ ਮਸਲਾ ਹੱਲ ਕਰ ਦਿੰਦੇ ਨੇ ਵੀ ਬੰਦਾ ਕੰਮ ਧੰਦੇ 'ਚ ਲੱਗ ਜਾਏਗਾ। ਪਰ ਕੰਮ ਧੰਦੇ 'ਚ ਲੱਗਣ ਨਾਲ ਕੋਈ ਕਲਪਨਾਵਾਂ ਮਿਟਦੀਆਂ ਨੇ, ਕੋਈ ਕਾਮਨਾਵਾਂ ਮਿਟਦੀਆਂ ਨੇ, ਉਹ ਤੇ ਰਹਿੰਦੀਆਂ। ਇੱਕ ਭਿਖਾਰੀ ਬੈਠਾ ਸੜਕ ਤੇ, ਕਾਮਨਾਵਾਂ ਦੀ ਦੁਨੀਆ 'ਚ ਖੋਇਆ ਹੋਇਆ, ਕਲਪਨਾਵਾਂ ਦੀ ਦੁਨੀਆ ਦੇ 'ਚ ਲੀਨ। ਇੱਕ ਰਾਜਾ ਬੈਠਾ ਹੈ ਸਿੰਘਾਸਣ ਤੇ, ਇੱਕ ਮਨਿਸਟਰ ਬੈਠਾ ਆਪਣੀ ਕੁਰਸੀ ਤੇ, ਕਾਮਨਾਵਾਂ ਦੀ ਦੁਨੀਆ 'ਚ ਫਸਿਆ ਹੋਇਆ, ਕਲਪਨਾਵਾਂ ਦੇ ਬੋਝ ਥੱਲੇ ਦਬਿਆ ਹੋਇਆ। ਇਸ ਚੱਕਰ 'ਚ ਨਾ ਪੈਣਾ ਕਿ ਇੱਕ ਭਿਖਾਰੀ ਬਹੁਤ ਵੱਡੀਆਂ ਕਾਮਨਾਵਾਂ ਦੇ ਬੋਝ ਦੇ ਥੱਲੇ ਦਬਿਆ ਹੋਇਆ ਹੈ। ਨਹੀਂ, ਰਾਜਾ ਵੀ ਉਤਨਾ ਹੀ ਦਬਿਆ ਹੋਇਆ, ਮਨਿਸਟਰ ਵੀ ਉਤਨਾ ਹੀ ਦਬਿਆ ਹੋਇਆ, ਔਰ ਦੋਹਾਂ ਤੋਂ ਸੱਚ ਬਰਾਬਰੀ ਦੀ ਦੂਰੀ ਤੇ। ਤੁਸੀਂ ਆਖੋਗੇ ਬਰਾਬਰੀ ਦੀ ਦੂਰੀ ਤੇ, ਸੱਚ ਤੋਂ ਜਿਤਨਾ ਇੱਕ ਭਿਖਾਰੀ ਦੂਰ ਹੈ, ਸੱਚ ਤੋਂ ਉਤਨਾ ਹੀ ਰਾਜਾ ਦੂਰ ਹੈ। ਸੱਚ ਤੋਂ ਜਿਤਨਾ ਇੱਕ ਨਿਰਧਨ ਦੂਰ ਹੈ, ਧਨਵਾਨ ਵੀ ਉਤਨਾ ਦੂਰ ਹੈ। ਜੈਸੇ ਆਸਮਾਨ ਦੀ ਦੂਰੀ, ਸੂਰਜ ਦੀ ਦੂਰੀ, ਚੰਦਰਮਾ ਦੀ ਦੂਰੀ ਭਿਖਾਰੀ ਤੇ ਰਾਜੇ ਲਈ ਇੱਕੋ ਕੁਛ ਹੈ। ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਚੰਦਰਮਾ ਹੈ ਇਹ ਧਨਵਾਨ ਦੇ ਨੇੜੇ ਹੈ ਤੇ ਗਰੀਬ ਤੋਂ ਦੂਰ ਹੈ। ਤੁਸੀਂ ਕਹਿ ਸਕਦੇ ਹੋ ਜਿਹੜਾ ਸੂਰਜ ਹੈ ਇਹ ਰਾਜੇ ਦੇ ਨੇੜੇ ਹੈ ਤੇ ਭਿਖਾਰੀ ਤੋਂ ਦੂਰ ਹੈ। ਤੁਸੀਂ ਕਹਿ ਸਕਦੇ ਹੋ ਇਹ ਆਸਮਾਨ ਸਿਆਣੇ ਦੇ ਬੜੇ ਨੇੜੇ ਹੈ ਤੇ ਮੂਰਖ ਤੋਂ ਦੂਰ ਹੈ। ਨਹੀਂ, ਦੂਰੀ ਇੱਕੋ ਜਿਹਾ, ਚਾਹੇ ਨਿਰਧਨ ਹੈ ਚਾਹੇ ਧਨਵਾਨ ਹੈ, ਚਾਹੇ ਮੂਰਖ ਹੈ ਚਾਹੇ ਸਿਆਣਾ ਹੈ, ਚਾਹੇ ਭਿਖਾਰੀ ਹੈ ਚਾਹੇ ਰਾਜਾ ਹੈ, ਦੂਰੀ ਇੱਕੋ ਜਿਹਾ। ਆਸਮਾਨ ਦੀ ਦੂਰੀ, ਸੂਰਜ ਚੰਨ ਤਾਰਿਆਂ ਦੀ ਦੂਰੀ ਇੱਕੋ ਜਿਹੀ ਹੈ। ਜਿਤਨਾ ਹੀ ਸੱਚ ਤੋਂ ਇੱਕ ਭਿਖਾਰੀ ਦੂਰ ਹੈ, ਉਤਨਾ ਹੀ ਸੱਚ ਤੋਂ ਇੱਕ ਰਾਜਾ ਦੂਰ ਹੈ। ਔਰ ਦੂਸਰੇ ਲਫ਼ਜ਼ਾਂ 'ਚ ਮੈਂ ਕਹਿ ਦਿਆਂ, ਜਿਤਨਾ ਸੱਚਾਈ ਤੋਂ ਇੱਕ ਅਨਪੜ੍ਹ ਦੂਰ ਹੈ, ਉਤਨਾ ਹੀ ਸੱਚਾਈ ਤੋਂ ਪੜ੍ਹਾ ਲਿਖਾ ਹੀ ਦੂਰ ਹੈ, ਉਤਨਾ ਹੀ ਦੂਰ ਹੈ। ਇਸ ਚੱਕਰ 'ਚ ਨਾ ਪੈ ਜਾਣਾ ਕਿ ਬਹੁਤ ਪੜ੍ਹ ਲਿਖ ਗਿਆ, ਬੜੀਆਂ ਡਿਗਰੀਆਂ ਲੈ ਆਇਆ, ਕੁਝ ਸੱਚ ਦੇ ਨੇੜੇ ਚਲਾ ਗਿਆ ਹੋਵੇਗਾ। ਨਹੀਂ, ਜਿੰਨੇ ਚਿਰ ਤੱਕ ਜ਼ਮੀਨ 'ਤੇ ਹੈ ਦੂਰੀ ਉਤਨੀ ਹੈ। ਆਸਮਾਨ ਦੀ ਦੂਰੀ, ਸੂਰਜ ਚੰਦ ਤਾਰਿਆਂ ਦੀ ਦੂਰੀ ਸਮਾਨ ਹੈ, ਚਾਹੇ ਪੜ੍ਹਾ ਲਿਖਾ ਹੈ ਚਾਹੇ ਅਨਪੜ੍ਹ ਹੈ, ਚਾਹੇ ਭਿਖਾਰੀ ਹੈ ਚਾਹੇ ਰਾਜਾ ਹੈ, ਚਾਹੇ ਸੁੰਦਰ ਹੈ ਚਾਹੇ ਕਰੂਪ ਹੈ, ਚਾਹੇ ਨਿਰਧਨ ਹੈ ਚਾਹੇ ਧਨਵਾਨ ਹੈ, ਸੱਚ ਦੀ ਦੂਰੀ ਸਮਾਨ ਹੈ। ਸੱਚ ਤੋਂ ਬਿਲਕੁਲ ਬਰਾਬਰੀ ਤੋਂ ਜੋ ਹੈ ਦੂਰੀ 'ਚ ਨੇ, ਕਿਉਂਕਿ ਦੋਵੇਂ ਅਚੇਤ ਨੇ। ਅਚੇਤਪਣੇ 'ਤੇ ਕਾਮਨਾਵਾਂ ਚੱਲਦੀਆਂ ਨੇ, ਅਚੇਤਪਣੇ ਤਾਂ ਕਲਪਨਾਵਾਂ ਚੱਲਦੀਆਂ ਨੇ। ਕਲਪਨਾ ਅਚੇਤਪਣੇ ਦਾ ਸੁਪਨਾ ਹੈ, ਜੈਸੇ ਨੀਂਦ ਦੇ ਸੁਪਨੇ ਨੇ ਅਚੇਤਪਣੇ ਦੇ ਵੀ ਸੁਪਨੇ ਨੇ। ਫਰਕ ਸਿਰਫ ਇਤਨਾ ਹੈ ਕਿ ਅਚੇਤਪਣੇ ਦੇ ਸੁਪਨੇ ਨੂੰ ਕਲਪਨਾ ਕਹਿੰਦੇ ਨੇ, ਨੀਂਦ ਦੀਆਂ ਕਲਪਨਾਵਾਂ ਨੂੰ ਅਸੀਂ ਸੁਪਨਾ ਕਹਿ ਦਿੰਦੇ ਹਾਂ। ਜੋ ਨੀਂਦ ਦੀ ਕਲਪਨਾ ਹੈ ਉਹ ਸੁਪਨਾ ਹੈ, ਜੋ ਜਾਗ੍ਰਿਤ ਅਵਸਥਾ ਦੀ ਕਲਪਨਾ ਹੈ ਉਹ ਸੁਪਨਾ ਹੈ, ਇੰਝ ਕਹਿ ਲਈਏ। ਹਨ ਸੁਪਨੇ ਹੀ, ਮਹਾਰਾਜ ਕਹਿੰਦੇ ਨੇ ਚੰਚਲ ਸੁਪਨੇ ਹੀ ਉਰਝਾਇਓ। ਮਹਾਰਾਜ ਕਹਿੰਦੇ ਨੇ ਚੰਚਲ ਸੁਪਨੇ ਹੀ ਉਰਝਾਇਓ। ਜਿਤਨਾ ਚੰਚਲ ਹੈ ਉਤਨਾ ਹੀ ਸੁਪਨਿਆਂ ਨਾਲ ਉਲਝਿਆ ਰਹਿ ਜਾਂਦਾ ਹੈ, ਤੇ ਸੁਪਨੇ ਤੇ ਵਾਸਤਵਿਕ ਨਹੀਂ ਨੇ।
ਜੋ ਕੁਛ ਮੇਰੇ ਕੋਲ ਹੈ ਕਲਪਨਾ ਤੇ ਉਸ ਤੋਂ ਦੂਰ ਲੈ ਜਾਂਦੀ ਹੈ। ਕਲਪਨਾ ਮੈਨੂੰ ਆਪਣੇ ਘਰ ਦੇ ਚ ਨਹੀਂ ਬੈਠਣ ਦਿੰਦੀ, ਕਲਪਨਾ ਮੈਨੂੰ ਆਪਣੇ ਆਪ ਦੇ ਨਾਲ ਨਹੀਂ ਜੁੜਨ ਦਿੰਦੀ, ਕਲਪਨਾ ਉੱਥੇ ਲੈ ਜਾਂਦੀ ਹੈ ਜੋ ਮੇਰੇ ਕੋਲ ਨਹੀਂ ਹੈ। ਜੋ ਕੁਝ ਮੇਰੇ ਕੋਲ ਨਹੀਂ ਹੈ ਜੇ ਉਸੇ 'ਚ ਮੈਂ ਉਲਝਿਆ ਰਹਿ ਗਿਆ ਤਾਂ ਜ਼ਿੰਦਗੀ ਗਈ, ਜੀਵਨ ਗਿਆ। ਬਹੁਤ ਸਾਰਿਆਂ ਦੀ ਜ਼ਿੰਦਗੀ ਇਸ ਤਰ੍ਹਾਂ ਹੀ ਜਾ ਰਹੀ ਹੈ। ਚੰਚਲ ਸੁਪਨੇ ਹੀ ਉਲਝਾਇਓ। ਇੱਕ ਦਫ਼ਾ ਮੈਂ ਫਿਰ ਦੁਹਰਾ ਦਿਆਂ, ਨੀਂਦ ਦੇ 'ਚ ਕੁਛ ਹੋ ਨਹੀਂ ਸਕਦਾ, ਅਚੇਤਪਣੇ 'ਚ ਕੁਛ ਵੀ ਨਹੀਂ ਹੋ ਸਕਦਾ। ਜੈਸੇ ਨੀਂਦ ਦੇ 'ਚ ਮਨੁੱਖ ਸਿਰਫ ਸੁਪਨੇ ਹੀ ਲੈ ਸਕਦਾ ਹੈ, ਅਚੇਤ ਮਨੁੱਖ ਪਰਮਾਤਮਾ ਨਾਲ ਨਹੀਂ ਜੁੜ ਸਕਦਾ। ਅਚੇਤ ਮਨੁੱਖ ਤੇ ਗੁਰਦੁਆਰੇ ਬੈਠਾ ਵੀ ਕਾਮਨਾਵਾਂ ਤੇ ਕਲਪਨਾਵਾਂ ਦੇ ਵਿੱਚ ਬੈਠੇਗਾ, ਪਰ ਮਸਤਕ ਦੱਸ ਦਿੰਦੇ ਨੇ ਇਹ ਆਪਣੀਆਂ ਕਲਪਨਾਵਾਂ 'ਚ ਖੋਇਆ ਹੋਇਆ, ਇਹਦਾ ਕੋਈ ਕੀਰਤਨ ਨਾਲ ਮਤਲਬ ਨਹੀਂ ਹੈ, ਇਹਦਾ ਕੋਈ ਹੁਕਮਨਾਮੇ ਨਾਲ ਵੀ ਮਤਲਬ ਨਹੀਂ ਹੈ। ਇਹਦੀਆਂ ਆਪਣੀਆਂ ਕਲਪਨਾਵਾਂ, ਇਹਨੂੰ ਟਿਕਣ ਨਹੀਂ ਪਈਆਂ ਦਿੰਦੀਆਂ, ਪਤਾ ਨਹੀਂ ਕਿੱਥੇ ਕਿੱਥੇ ਲੈ ਜਾ ਰਹੀਆਂ ਨੇ, ਇਹ ਕੁਛ ਨਹੀਂ ਸੁਣ ਰਿਹਾ। ਪਰ ਕਹਿੰਦੇ ਨੇ ਜਿਤਨਾ ਸੁਣਨਾ ਗਹਿਰਾ ਹੋ ਜਾਏ, ਸੁਣਨ ਨੂੰ ਸੁਰਤ ਕਹਿੰਦੇ ਨੇ, ਔਰ ਸੁਰਤ ਦੇ ਅਰਥ ਨੇ ਤਿੰਨ। ਇਹ ਸੁਰਤ ਦੇ 'ਚ ਹੈ, ਇਹ ਸੁਣ ਰਿਹਾ, ਇਹਨੂੰ ਸੁਰਤ ਆ ਗਈ ਹੈ, ਇਹਨੂੰ ਸਮਝ ਆ ਗਈ ਹੈ, ਸੁਰਤ ਦੇ ਅਰਥ ਸਮਝ, ਇਹਦੀ ਸੁਰਤ ਜੁੜ ਗਈ ਹੈ, ਇਹਦਾ ਧਿਆਨ ਜੁੜ ਗਿਆ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਸ਼ਬਦ ਇੱਕੋ ਹੀ ਹੈ। ਮੈਂ ਫਿਰ ਅਰਜ਼ ਕਰਾਂ, ਤੁਸੀਂ ਸਤਸੰਗੀ ਹੋ, ਇਸ ਨੂੰ ਗਹਿਰਾਈ ਨਾਲ ਲੈਣਾ। ਸੁਰਤ ਇੱਕੋ ਹੀ ਸ਼ਬਦ ਹੈ, ਪਰ ਵੱਖ ਵੱਖ ਅਰਥਾਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਆਇਆ ਹੈ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਜੋ ਗਹਿਰੀ ਸੁਣ ਰਿਹਾ ਹੋਵੇ, ਸਰੋਤਾ ਹੋਵੇ, ਉਹਨੂੰ ਹੀ ਕਹਿੰਦੇ ਨੇ ਸੁਰਤ ਦੇ 'ਚ ਹੈ। ਸਰੋਤਾ ਸੁਰਤ ਸੁਣਨਾ, ਬਹੁਤ ਗਹਿਰਾਈ ਨਾਲ ਸੁਣ ਰਿਹਾ, ਇਹ ਸੁਰਤ ਦੇ 'ਚ ਹੈ। ਅਤੇ ਜੋ ਸੁਣ ਰਿਹਾ ਇੱਕ ਦਿਨ ਉਸੇ ਨੂੰ ਸਮਝ ਆ ਜਾਏਗੀ, ਸੁਰਤ ਨੂੰ ਹੀ ਸੁਰਤ ਆਵੇਗੀ। ਧਿਆਨ ਦੇਣਾ, ਸੁਰਤ ਨੂੰ ਹੀ ਸੁਰਤ ਆਵੇਗੀ। ਜੋ ਸੁਣ ਨਹੀਂ ਰਿਹਾ ਸਮਝੇਗਾ ਕਿ ਕਿਸ ਤਰ੍ਹਾਂ ਸਮਝੇਗਾ, ਸਮਝ ਤੋਂ ਕੋਰਾ ਰਹਿ ਜਾਏਗਾ। ਇਹ ਸੁਰਤ ਦੇ 'ਚ ਹੈ, ਸਰੋਤਾ ਹੈ, ਸੁਣ ਰਿਹਾ ਹੈ। ਕਿਸ ਨੂੰ? ਗੁਰੂ ਨੂੰ, ਪਰਮਾਤਮਾ ਨੂੰ। ਔਰ ਮੈਂ ਇੱਕ ਦਫ਼ਾ ਅਰਜ਼ ਕਰਦੇ ਹਾਂ, ਸੁੱਤੇ ਨੂੰ ਮੇਰੇ ਬੋਲ ਜਗਾ ਸਕਦੇ ਨੇ, ਅਚੇਤ ਮਨੁੱਖ ਨੂੰ ਪਰਮਾਤਮਾ ਦੇ ਹੀ ਬੋਲ ਜਗਾਉਣਗੇ, ਹੋਰ ਕੋਈ ਨਹੀਂ ਜਗਾ ਸਕਦਾ। ਈਸ਼ਵਰ ਦੇ ਬੋਲ ਜਗਾਉਣਗੇ, ਖਸਮ ਦੀ ਬਾਣੀ ਜਗਾ ਸਕਦੀ ਹੈ ਅਗਰ ਇਹ ਸੁਣੇ, ਪਰਮਾਤਮਾ ਦੇ ਬੋਲ ਜਗਾਉਣਗੇ, ਇੱਕੋ ਹੀ ਸ਼ਬਦ ਜਗਾ ਦੇਵੇਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਦਾ ਜਪ ਪਰਮਾਤਮਾ ਨੂੰ ਸੁਣਾਉਣਾ ਨਹੀਂ, ਆਪਣੇ ਆਪ ਨੂੰ ਜਗਾਉਣਾ ਹੈ। ਔਰ ਜਿਤਨੇ ਜਾਗਦੇ ਜਾਵਾਂਗੇ, ਜੁੜਦੇ ਜਾਵਾਂਗੇ, ਕੋਈ ਪਰਮਾਤਮਾ ਨੂੰ ਸੁਣਾਉਣਾ ਨਹੀਂ ਹੈ। ਔਰ ਉਹ ਤੇ ਹਰ ਵਕਤ ਹਰ ਜਗ੍ਹਾ ਸੁਣ ਹੀ ਰਿਹਾ ਹੈ। ਦੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਆਪ ਨੂੰ ਜਗਾਉਣਾ ਹੈ, ਪਰਮਾਤਮਾ ਨੂੰ ਸੁਣਾਉਣਾ ਨਹੀਂ ਹੈ। ਸੁਰਤ ਸਰੋਤਾ ਸੁਣਨਾ, ਮੈਂ ਅਰਜ਼ ਕਰਾਂ, ਜਿਹਦਾ ਸੁਣਨਾ ਗਹਿਰਾ ਨਹੀਂ, ਉਹਦਾ ਬੋਲਣਾ ਵੀ ਉੱਚਾ ਨਹੀਂ ਹੋ ਸਕਦਾ। ਇਸ ਨੂੰ ਵੀ ਚੇਤੇ ਰੱਖ ਲੈਣਾ। ਕਿਸ ਮਨੁੱਖ ਦੇ ਬੋਲ ਉੱਚੇ ਆਉਂਦੇ ਨੇ, ਕਿਸ ਬੰਦੇ ਦੇ ਬੋਲ ਆਸਮਾਨਾਂ ਨੂੰ ਪਾੜ ਕੇ ਅੱਗੇ ਲੰਘਦੇ ਨੇ, ਜਿਹਦਾ ਸੁਣਨਾ ਪਾਤਾਲ ਤੋਂ ਵੀ ਗਹਿਰਾ ਚਲਾ ਜਾਂਦਾ ਹੈ। ਜਿਸਦਾ ਸੁਣਨਾ ਗਹਿਰਾ ਨਹੀਂ, ਉਹਦਾ ਬੋਲਣਾ ਉੱਚਾ ਨਹੀਂ ਹੋ ਸਕਦਾ। ਸਾਰਾ ਦਿਨ ਲੋਕ ਬੋਲਦੇ ਰਹਿੰਦੇ ਨੇ ਫਜ਼ੂਲ, ਆਪਣਾ ਵੀ ਸਿਰ ਖਪਾਈ ਜਾਂਦੇ ਨੇ, ਦੂਜਿਆਂ ਦਾ ਵੀ ਖਪਾਈ ਜਾਂਦਾ। ਮੈਂ ਤਾਂ ਇਹ ਦੇਖਿਆ ਫਜ਼ੂਲ ਬੋਲ। ਜਿਸ ਮਨੁੱਖ ਦਾ ਸੁਣਨਾ ਗਹਿਰਾ ਨਹੀਂ ਹੈ, ਉਸ ਮਨੁੱਖ ਦੇ ਬੋਲ ਕੋਈ ਉੱਚੇ ਨਹੀਂ ਹੋ ਸਕਦੇ। ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ, ਉਸ ਨੂੰ ਆਪਣੀਆਂ ਜੜ੍ਹਾਂ ਪਾਤਾਲ ਤੱਕ ਲੈ ਜਾਣੀਆਂ ਪੈਂਦੀਆਂ। ਜਿਸ ਮਕਾਨ ਨੂੰ ਆਪਣੇ ਗੁੰਬਦ ਆਸਮਾਨ ਤੱਕ ਲੈ ਜਾਣੇ ਨੇ, ਉਸ ਨੂੰ ਆਪਣੀਆਂ ਜੋ ਹੈ ਬੁਨਿਆਦਾਂ ਪਾਤਾਲ ਤੱਕ ਲੈ ਜਾਣੀਆਂ ਪੈਣਗੀਆਂ। ਜਿਸ ਮਕਾਨ ਦੀ ਬੁਨਿਆਦ ਪਾਤਾਲ ਤੱਕ ਨਹੀਂ ਗਈ, ਉਹਦੇ ਗੁੰਬਦ ਆਸਮਾਨ ਤੱਕ ਨਹੀਂ ਜਾ ਸਕਦੇ। ਜਿਸ ਦੀਆਂ ਜੜ੍ਹਾਂ ਪਾਤਾਲ ਤੱਕ ਨਹੀਂ ਗਈਆਂ, ਉਹਦੀਆਂ ਸ਼ਾਖਾਂ ਆਸਮਾਨ ਤੱਕ ਨਹੀਂ ਜਾ ਸਕਦੀਆਂ। ਜਿਹਦਾ ਸੁਣਨਾ ਗਹਿਰਾ ਨਹੀਂ ਹੈ, ਉਹਦੇ ਬੋਲ ਕਤਈ ਉੱਚੇ ਨਹੀਂ ਹੋ ਸਕਦੇ। सुरत सुनना, सुरत समझना, इनू सुरत आ गई है, इनू समझ आ गई है और इहदी सुरत जुड़ गई है। सुरत सुनना, सुरत समझना, सुरत जुड़ना, शब्द इक्को ही है। सुरत सुनना, सुनना सफल हो गया क्यों? सुरत आ गई, समझ आ गई, समझ आ गई, सफल हो गई जिदी समझ आ गई उस नाल जुड़ गए। प्रथम सुनन दा फल ए, सुरत दा फल ए के सुरत आ गई, ते सुरत आ गई दा फल ए के सुरत जुड़ गई। मैं एक दफा फिर दोहरा दें ताकि गल पूरी पकड़ दे चल जाए। सुरत दा लाभ, सुनन दा लाभ, सुरत दा लाभ ए के सुरत आ गई, समझ आ गई, सुरत आ गई, इसका लाभ ए के सुरत जुड़ गई, ध्यान जुड़ गया। सुरत सुनना, सुरत समझना, सुरत जुड़ना, तो कोई अचेत है जागे श्रोता बने सुने, थोड़ा थोड़ा ध्यान लाके सुनेगा, जागदा जाएगा, जागदा जाएगा, जागदा जाएगा, एक दिन समझ आ जाएगी, एक दिन सुरत आ जाएगी। और जिस दी समझ आ गई उसे दा ही प्रभाव पवेगा। खुलासा तो किसी वक्त मैं फिर करांगा, जो मेरी समझ विच नहीं आया वो नहीं है, भावे है पर जो मेरी समझ च नहीं आया वह नहीं है। एक साइंटिस्ट की दुनिया में जो कुछ होंदा है साड़ी दुनिया च नहीं है, एक कवि की दुनिया जो कुछ होंदा है साड़ी दुनिया च नहीं है, एक कलाकार की दुनिया जो कुछ होंदा है साड़ी दुनिया च नहीं है, और एक संत की दुनिया जो कुछ होंदा है साड़ी दुनिया च नहीं है। ये भी मैरिज कर दें, हर मनुख की दुनिया अलग अलग है। परमात्मा का प्रभाव पे है क्योंकि परमात्मा की समझ आ गई है। यह भी मैं अर्ज करा, दुनिया में अगर कोई परमात्मा के प्रभाव तो हीण है तो इतनी गल समझ लेना वह समझ तो हीण है जो उसनों समझ नहीं आई। समझते आदि हो नहीं सकता कि प्रभावित ना हो, लाजमी प्रभावित होगा। इतना विशाल, इतना विराट परमात्मा, रसां दा सागर, स्वप्न दा सागर, शक्ति दा सागर, गुणा दा सागर, यह किस तरह हो सकता है कि सुचेत मनुख प्रभावित ना हो? सुचेत ही प्रभावित होगा, अचेत नहीं। अचेत ते कल्पनावां दी दुनिया च होगा। सुचेत किस तरह होवे, जागृति किस तरह नसीब होवे? सुन के, सुरत सुनना, सुरत समझना, सुरत आ गई है, समझ आ गई है, ते जेदी समझ आ गई उस नाल जुड़े बिना यह रह नहीं सकता, इस वास्ते सुरत जुड़ गई है। सुरत सुनना, सुरत समझना, सुरत जुड़ना। धन गुरु अमरदास जी महाराज का अज का यह पावन पवित्र वाक, रे जन उथारे दबे हो जैसे सुपने विच, नींद विच मनुख किधरे अपना ही हथ छाती ते रख बैठा है, ते सुपना आ गया बार, ते बड़ा बोझ है मेरे ते, दुखी हो रहे है, तड़प रहे है। इसे तरीके नाल जिसनों असी जागृति कहने है अचेतपना, ये कल्पनावां दा बोझ, कामनावां दा बोझ, ये थले दबे होया मनुख दुखी, ना कल्पनावां इनू बाणी पढ़न देंदियां ने, ना कामनावां इसनों सत्संग विच बैठन देंदियां ने, दुखी। कोई सुपनियां दे विच अपने ही हथ दे बोझ दे थले दबे होया है ते दुखी है, कोई अचेतपने च अपनिया ही कामनावां ते कल्पनावां दे बोझ दे थले दबे होया है ते दुखी है। गुरबाणी एक विचार है, गुरबाणी एक फिलोसफी है, गुरबाणी बहुत गहरा चिंतन है। अपने ही हथ दे बोझ दे थले दबे होया दुखी है, सुपने करके, नींद करके, कोई अचेतपने करके अपनिया ही कामनावां, अपनिया ही कल्पनावां दे बोझ दे थले दबे होया दुखी है। 99% मनुख जो दुखी मिलणगे अपनिया कामनावां करके, अपनिया कल्पनावां करके, अपनिया कामनावां करके। धन गुरु अमरदास जी महाराज इसे दा जिक्र पै करदे ने, लड़ीवार इस दे यार अर्थ सरवण करो, एक दफा प्यार नाल आखो सतनाम श्री वाहेगुरु। हां जी, हे मनुख तू उथाड़ो, अपने ही भार थले दबिया रह गए और सारी जिंदगी इसे ही भार दे थले दबिया रह गए, क्योंकि सारी जिंदगी सुतियां ही बतीत हो गई, सारा जीवन अचेतपने च ही बतीत हो गया, अपनिया ही कामनावां दे बोझ थले दबिया रह गया तू, अपनिया ही कल्पनावां दे बोझ थले तू दबिया रह गया, इस तरीके नाल तेरी जिंदगी बतीत हो गई। हाँ जी,
अंतर ना उपजो चाओ,
जगाण लई जागण लई शब्द चाहिए, आवाज चाहिए है, कोई नींद विच है उन्हूं असी जगा सकते हैं अपने बोल नाल, कोई अचेतपने च है ते कल्पनावां दे च है उन्हूं ते गुरु शब्द दे नाल जगावांगे, अपने बोल नाल नहीं जगा सकते, अपनी शिक्षा दीक्षा नाल नहीं जगा सकते, ये भी मैं अर्ज कर दिया, गुरु का शब्द ही जगाएगा अगर उसनों सुने। महाराज कहते ने गुरु का शब्द है तू सुनया ही नहीं, नींद तेरी टुटी नहीं और कल्पनावां दे बोझ थले दबिया तू दुखी होके अपना जीवन बतीत कर रहे हैं। हाँ जी,
कमाए
शरीर जल जाता है केड़ा जो गुरु की कार नहीं कमाऊंदा, भाव गुरु का शब्द सुनदा ही नहीं, कि कामनावां कल्पनावां इनू अग्न कहा गया है, जैसे अग्न किसी भी ईंधन नाल शांत नहीं आती, तो अग का भोजन की है ईंधन, इनू गौर नाल सरवण करना, अग की खुराक की है ईंधन लकड़ा कोले पेट्रोल तेल, ईंधन दे नाल कदी अग रजदी ने, कल्पनावां नूं की चाहिए है पदार्थ स्वप्न धन संपदा, कल्पना कदी इस नाल रजदी ने, कामना कदी रजदी ने, भावें अग की खुराक है ईंधन पर कोई भी ईंधन अग नूं रजा नहीं सकता, भावें कामनावां दी मंग है धन ते संपदा जोबन प्रभता, पर कोई भी पदार्थ धन ते संपदा जोबन प्रभता कामना की पूर्ति नहीं करते, तृप्त नहीं आती अग्नि अपनी खुराक तो, तृप्त नहीं आती कामना धन संपदा तो, गजब की गल है, शरीर का भोजन है अन्न पानी असी खाते हैं भुख मिट जाती है, क्योंकि शरीर की भुख है शरीर की कामना नहीं है, पर यह भुख मिट जाती है, पानी पीता प्यास मिट गई, ये गल वक्री है, प्यास फिर पुनरुक्त होगी, भुख लगी है भोजन छकया भुख मिट गई, कामना की खुराक की है धन पदार्थ संपदा, धन तो मिल गया कामना नहीं मिली, प्रभुता तो मिल गई कामना नहीं मिटी, जस तो मिल गया कामना नहीं मिटी, ये तो इंज होया कोई आखे भोजन तो मैं बहुत खादा है भुख नहीं मिटी, पानी तो मैं बहुत पीता है प्यास नहीं मिटी, तो फिर की कीता जाए, कामना ही मिटे पाई जाके चैन मिल सकता है, उंज नहीं है, कामना ही मिटे, तो कामना किस तरह मिटेगी, अचेतपना मिटे, तो अचेतपना किवें मिटेगा, गुरु दे शब्द नाल, तुहानू सुणे जिन्हें भी गुरु दे शब्द की कार नहीं कमाई, महाराज कहिंदे जल जाना चाहिए वह शरीर और जल जाता है इस अग्नि विच, वह जल जाता है जो गुरु की कार नहीं कमाता। हाँ जी,
जय पाए
अहंकार विच पै के धन गुरु अमरदास जी महाराज कहिंदे सारा संसार मैं सही कामना की अग्न विच जलदा होया देख रहे हैं, देख रहे हैं। हाँ जी,
सच मन शब्द त्याए,
वो इस बार तो बच गए और उन्होंने सुख ते आनंद माणिया। हाँ जी,
गई शोभावंती नार,
शब्द आवाज आवाज सुनन दा विषय है, ते सुनन नूं ही स्रोता कहिंदे ने, भई ये स्रोता है सुन रहे है, और जो गहराई दे स्रोता है उन्हों ही कहिंदे ने सुरत दे च है, ये सुरत दे च है, ते जो इतनी गहराई दे सुरत दे च है सुन रहे है, कुदरती गल है उन्हों सुरत आ जाएगी समझ आ जाएगी, तो जिन्हों समझ आ गई है सुरत आ गई है लाजमी वह प्रभावित हो जाएगा, तो प्रभावित होया तो जुड़ जाएगा, लाजमी जो है जुड़ जाएगा, तो साहब इतने जो है ਫਰਮਾਨ ਪੈ ਕਰਦੇ ਨੇ ਪੰਕਤੀ ਆਪ ਫਿਰ ਸਰਵਣ ਕਰੋ। ਹਾਂਜੀ।
ਸਬਦਰ ਤੈ ਹੋਮੇ ਗਈ ਸੋਭਾਵੰਤੀ ਨਾਰ।
ਇਹ ਜੀਵ ਰੂਪੀ ਇਸਤਰੀ ਸਵਾਇਮਾਨ ਹੋ ਗਈ ਹੈ, ਮਹਾਨ ਹੋ ਗਈ ਹੈ, ਕਾਬਲੇ ਕਬੂਲ ਹੋ ਗਈ ਹੈ। ਹਾਂਜੀ।
ਤਾਂ ਬਣਿਆ ਸਿਗਾਰ।
ਜੋ ਕੁਝ ਹੋ ਗਿਆ ਠੀਕ ਹੈ, ਕਿਉਂਕਿ ਕਾਮਨਾ ਨਹੀਂ ਹੈ। ਹੁਣ ਸੁਖ ਮਿਲ ਗਿਆ ਠੀਕ ਹੈ, ਹੁਣ ਦੁੱਖ ਮਿਲ ਗਿਆ ਤਾਂ ਸਮਝ ਆ ਗਈ ਹੈ ਕੋਈ ਜ਼ਰੂਰ ਐਸੇ ਬੀਜ ਬੋਏ ਹੋਣਗੇ। ਬਿਨਾਂ ਬੀਜਾਂ ਤੋਂ ਤਾਂ ਕੁਛ ਨਹੀਂ ਪੈਦਾ ਹੁੰਦਾ। ਲਾਜ਼ਮੀ ਮੈਂ ਕੋਈ ਐਸਾ ਬੀਜ ਬੋਇਆ ਹੋਵੇਗਾ, ਦੁੱਖ ਆ ਗਿਆ, ਪਰ ਇਹ ਤਾਂ ਰਜ਼ਾ ਵਿੱਚ ਜੀਵਣਾ ਸਿੱਖ ਗਈ ਹੈ। ਇਹ ਇਸਤਰੀ ਰਜ਼ਾ ਵਿੱਚ ਜੋ ਹੈ ਜੀਵਣਾ ਸਿੱਖ ਗਈ ਹੈ। ਹਰ ਵਕਤ ਬਾਣੇ 'ਚ ਰਹਿੰਦੀ ਹੈ, ਹਰ ਵਕਤ ਰਜ਼ਾ ਦੇ 'ਚ ਰਹਿੰਦੀ ਹੈ, ਪਰ ਪਰਮਾਤਮਾ ਦੀ ਪ੍ਰਸੰਨਤਾ ਦੀ ਪਾਤਰ ਬਣੀ ਰਹਿੰਦੀ ਹੈ। ਹਾਂਜੀ। ਇਹਦੇ ਹਿਰਦੇ ਦੇ ਤਲ ਤੇ ਚਿੰਤਾ ਨਹੀਂ ਆਉਂਦੀ, ਸਿਰਫ ਚਿੰਤਨ ਚੱਲਦਾ ਰਹਿੰਦਾ, ਪਰਮਾਤਮਾ ਦੀ ਯਾਦ ਬਣੀ ਰਹਿੰਦੀ। ਇਸ ਦੀ ਸਹਿਜ ਸਦਾ ਹੀ ਸ਼ਿੰਗਾਰੀ ਰਹਿੰਦੀ ਹੈ, ਸਦਾ ਜੋ ਹੈ ਸਵਾਰੀ ਰਹਿੰਦੀ ਹੈ, ਔਰ ਇਸ ਤਰ੍ਹਾਂ ਇਹ ਸਦਾ ਸੁਹਾਗਣ ਬਣੀ ਰਹਿੰਦੀ ਹੈ, ਪਰਮਾਤਮਾ ਨਾਲ ਜੁੜੀ ਰਹਿੰਦੀ ਹੈ। ਹਾਂਜੀ।
ਦੁੱਖ ਲੱਗੇ ਸਦਾ ਸੁਹਾਗਣ ਨਾਰ।
ਇਸ ਵਾਸਤੇ ਸਦਾ ਸੁਹਾਗਣੀ ਬਣੀ ਰਹਿੰਦੀ ਹੈ, ਸਦੀਵੀ ਆਨੰਦ ਬਣਿਆ ਰਹਿੰਦਾ, ਸਦੀਵੀ ਖੇੜਾ ਬਣਿਆ ਰਹਿੰਦਾ। ਹਾਂਜੀ।
ਨਾਨਕ ਹਰ ਪ੍ਰਭ ਜੀਓ ਤਿੰਨਾਂ ਕਹੋ, ਤਿੰਨਾਂ ਕਾ ਦਰਸ਼ਨ ਨਾ ਕਰੋ, ਨਾਨਕ ਹਰ ਮਿਲ ਲਈ ਗੁਰ ਕੈ ਹੇਤ ਪਿਆਰ। ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ।
ਧੰਨ ਗੁਰੂ ਅਮਰਦਾਸ ਮਹਾਰਾਜ ਪ੍ਰਵਾਨ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰ ਸ਼ਬਦ ਦਾ ਪਿਆਰ ਜਾ ਗਿਆ, ਗੁਰ ਸ਼ਬਦ ਦੇ ਜਪ ਨਾਲ ਜਿਨ੍ਹਾਂ ਦਾ ਅਚੇਤਪਣਾ ਮਿਟਿਆ, ਉਹ ਸਦਾ ਜਾਗਦੇ ਰਹਿ, ਸਦਾ ਪ੍ਰਮਾਤਮਾ ਨੂੰ ਪਿਆਰੇ ਲਗੇ, ਔਰ ਸਦੀਵੀ ਸੁਖ ਭੋਗਦੇ ਰਹੇ। ਹਾਂਜੀ। ਝੂਠੇ ਮਨੁੱਖ ਨੇ ਉਹ, ਦੁਸ਼ਟ ਮਨੁੱਖ ਨੇ ਉਹ, ਜੋ ਆਪਣੇ ਗੁਰ ਨੂੰ ਗੋਪਦੇ ਨੇ, ਛੁਪਾਉਂਦੇ ਨੇ ਜਾਂ ਨਿੰਦਾ ਕਰਦੇ ਨੇ। ਗੁਰੂ ਤੋਂ ਸਮਝ ਵੀ ਲੈ ਲਈ, ਗੁਰੂ ਤੋਂ ਥੋੜ੍ਹਾ ਜਿਹਾ ਗਿਆਨ ਵੀ ਪ੍ਰਾਪਤ ਹੋ ਗਿਆ, ਪਰ ਹੁਣ ਕੋਈ ਇਹ ਨਾ ਸਮਝੇ ਕਿ ਮੈਨੂੰ ਗੁਰੂ ਤੋਂ ਮਿਲਿਆ ਤਾਂ ਹੁਣ ਮੈਂ ਆਪ ਗੁਰੂ। ਇਸ ਤਰ੍ਹਾਂ ਦੁਨੀਆਂ ਵਿੱਚ ਬਹੁਤ ਨੇ, ਹੁਣ ਮੈਂ ਆਪ ਗੁਰੂ, ਮੈਂ ਗੁਰੂ ਤੋਂ ਕੁਛ ਨਹੀਂ ਲਿਆ, ਮੈਂ ਆਪ ਗੁਰੂ। ਦੁਨੀਆਂ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ, ਪਰ ਫਿਰ ਗੁਰੂ ਨੂੰ ਪਿੱਛੇ ਰੱਖਦੇ ਨੇ, ਗੋਪ ਛੁਪਾ ਕੇ ਰੱਖਦੇ ਨੇ। ਸਾਹਿਬ ਇੱਥੇ ਫਰਮਾਨ ਕਰਦੇ ਨੇ, ਬਸ ਇਹੀ ਬੁਰੇ ਮਨੁੱਖ ਨੇ ਜੋ ਆਪਣੇ ਗੁਰੂ ਨੂੰ ਛੁਪਾਉਂਦੇ ਨੇ। ਭਾਵ ਜਿਸ ਸੂਰਜ ਤੋਂ ਰੋਸ਼ਨੀ ਮਿਲੀ, ਉਸ ਸੂਰਜ ਦੇ ਸਾਹਮਣੇ ਹੀ ਅੱਖਾਂ ਬੰਦ ਕਰਦੇ ਨੇ, ਉਸ ਸੂਰਜ ਨੂੰ ਹੀ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ, ਉਸ ਸੂਰਜ ਨੂੰ ਹੀ ਪਿੱਛੇ ਸੁੱਟਣ ਦੀ ਕੋਸ਼ਿਸ਼ ਕਰਦੇ ਨੇ। ਹਾਂਜੀ।
ਹਥਿਆਰੀ।
ਔਰ ਇਹੀ ਮਾਨ ਜੋ ਮਹਾਨ ਹਥਿਆਰੇ ਨੇ, ਸਾਹਿਬ ਕਹਿੰਦੇ ਨੇ ਹਰੀ ਦੀ ਦਰਗਾਹ ਤੋਂ ਐਸਾ ਫੈਸਲਾ ਹੈ, ਇਹਨਾਂ ਦੀ ਸੰਗਤ ਨਾ ਕਰੋ, ਇਹਨਾਂ ਦੇ ਦਰਸ਼ਨ ਨਾ ਕਰੋ, ਕਿਉਂਕਿ ਇਹਨਾਂ ਦੇ ਦਰਸ਼ਨ ਕਰਨ ਨਾਲ ਇਹੀ ਸਿੱਖਿਆ ਮਿਲਦੀ ਹੈ, ਗੁਰੂ ਨੂੰ ਗੁਪਤ ਕਰੋ, ਗੁਰੂ ਨੂੰ ਪਿੱਛੇ ਸੁੱਟੋ। ਹਾਂਜੀ।
ਮਨ ਜਿਉਂ ਧਰ ਕਢਨਾਰੀ।
ਉਹ ਥਾਂ ਥਾਂ ਭਟਕਦੇ ਨੇ, ਮਹਿਲਾ ਹਿਰਦਾ ਲੈ ਕੇ, ਜਿਵੇਂ ਕੋਈ ਕੁਲਛਣੀ ਇਸਤਰੀ ਥਾਂ ਥਾਂ ਤੇ ਭਟਕਦੀ ਹੈ, ਆਚਰਣਹੀਨ ਇਸਤਰੀ ਜਿਵੇਂ ਭਟਕਦੀ ਹੈ। ਹਾਂਜੀ।
ਗੁਰਮੁਖ ਸਵਾਰੀ।
ਗੁਰੂ ਦੀ ਸੰਗਤ, ਗੁਰੂ ਦੇ ਦੁਆਰੇ ਜੋ ਹੈ ਬੈਠ ਕੇ, ਜਿਨ੍ਹਾਂ ਨੂੰ ਗੁਰਸਿੱਖਾਂ ਦੀ ਜੋ ਹੈ ਸੰਗਤ ਮਿਲ ਜਾਂਦੀ ਹੈ, ਉਹ ਮਹਾਨ ਵਡਭਾਗੀ ਨੇ, ਔਰ ਉਹ ਸੁਚੇਤ ਹੋ ਕੇ ਅੱਠੇ ਪੈਰ ਪ੍ਰਭੂ ਨਾਲ ਜੋ ਹੈ ਜੁੜੇ ਰਹਿੰਦੇ ਨੇ। ਹਾਂਜੀ।
ਸਤਿਗੁਰ ਦਇਆ ਕਰ ਗੁਰ ਕੋ ਬਲਹਾਰੀ।
ਇਹ ਪਰਿਪੂਰਨ ਆਤਮਾ ਬਖਸ਼ਿਸ਼ ਕਰ, ਰਹਿਮਤ ਕਰ, ਗੁਰੂ ਦਾ ਮਿਲਾਪ ਕਰ, ਔਰ ਮੈਂ ਗੁਰੂ ਤੋਂ ਸਦਕੇ ਜਾਣਾ, ਤਾਂ ਕਿ ਉਸਦੇ ਸ਼ਬਦ ਨਾਲ ਮੈਨੂੰ ਜਾਗਰਤੀ ਨਸੀਬ ਹੋਵੇ, ਔਰ ਮੈਂ ਪਰਮ ਆਨੰਦ ਮਾਣ ਸਕਾਂ। ਮੂਲ ਸਿੱਖਿਆ ਦੀਕਸ਼ਾ ਇਸ ਸ਼ਬਦ ਵਿੱਚ ਇਹ ਸੀ, ਨੀਂਦ ਦੇ ਸਿਰਫ ਸੁਪਨੇ ਹੀ ਲਏ ਜਾ ਸਕਦੇ ਨੇ, ਕੁਛ ਕੀਤਾ ਨਹੀਂ ਜਾ ਸਕਦਾ, ਕੁਝ ਹੋ ਨਹੀਂ ਸਕਦਾ, ਸਿਰਫ ਸੁਪਨੇ ਹੀ ਸੁਪਨਾ ਹੈ। ਤੇ ਨੀਂਦ ਦਾ, ਸੁਪਨਿਆਂ ਦਾ ਸੰਬੰਧ ਨੀਂਦ ਨਾਲ ਹੈ, ਨੀਂਦ ਵਿੱਚ ਸਿਰਫ ਸੁਪਨੇ, ਔਰ ਜੋ ਕੁਝ ਸੁਪਨੇ 'ਚ ਹੈ ਉਹ ਹੱਥ ਦੇ 'ਚ ਨਹੀਂ ਆਉਂਦਾ। ਜਿਤਨਾ ਅਚੇਤ ਮਨੁੱਖ ਹੈ ਉਹ ਕਲਪਨਾਵਾਂ 'ਚ ਜੀਵਦਾ ਹੈ, ਕਾਮਨਾਵਾਂ 'ਚ ਜੀਵਦਾ ਹੈ, ਔਰ ਜਿਹਦੀਆਂ ਕਾਮਨਾਵਾਂ ਆਉਂਦੀਆਂ ਨੇ ਉਹ ਕੋਲ ਨਹੀਂ ਆਉਂਦਾ। ਸ਼ਾਇਦ ਇਸ ਰਾਜ਼ ਨੂੰ ਬਥੇਰਿਆਂ ਨੇ ਸਮਝਿਆ ਹੋਵੇਗਾ, ਜਿਹੜੇ ਸਤਸੰਗੀ ਨੇ। ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ, ਕਾਮਨਾ ਸਦਾ ਉਸੇ ਦੀ ਆਉਂਦੀ ਹੈ ਜੋ ਮੇਰੇ ਕੋਲ ਨਹੀਂ ਹੈ, जो मेरे को है उदी कामना नहीं आती, जो मेरे को नहीं है कामना उसे दी है। सुपना उसे ही आता है जो वास्तविक दिच नहीं है, कोल नहीं है, उदा सुपना आ रहा। कामना कल्पना सदा उसकी जो मेरे को नहीं है। जो मेरे को है मैं उसकी कल्पना क्यों करांगा, जो मेरे को है उसकी मैं कामना क्यों करांगा, वो तो मेरे को है ही है। कामना सदा उसे ही होती है जो नहीं है। इस वास्ते सियाने महापुरुषा ने कह दिता कामना रब दी भी एक पासे रख, गुर शब्द नाल अपने आप नू जगा, परमात्मा हाजर नाजर है, जाहर जहूर है कि हाजर हजूर है। सतगुर रहमत करम गुर शब्द नू कीर्तन दे राही जप राही वाहगुरु वाहगुरु जप राही सुन के असी सुचेत होइए कामनावां ते कल्पनावां दा जगत समाप्त होके सच दा जगत साडे ते प्रगट होवे, सत दी रोशनी साडे ते प्रगट होवे। अज इतनी सेवा प्रवान करनी, कल तो जिवें सतगुरदेव जी महाराज बख्शिश करनगे लड़ीवार ये विचार दिवाली तक आप जी के सामने जो है रखनी है। सारिया का धन्यवाद। भावें प्रकरण अपने आप देच कुछ ऐसा से, फिर भी तुसी सावधानी नाल सरवण कीता, टिकाओ नाल सरवण कीता, थोड़ा सुनना ही दसदा है कि थोड़ी सुरत गहरी होंदी जा रही है। सतगुर होर गहरी करे, होर गहरी करे कि सुरत सुरत आ जाए और सुरत आ जाए, सुरत जुड़ जाए, ऐसी बख्शिश हो जाए, ऐसी रहमत हो जाए। सरबत दा धन्यवाद। कुल चुगदी शमा। वाहेगुरु जी का खालसा, वाहेगुरु जी की फतेह।